ਵਾਰ 40 ਤੇ ਪੌੜੀ 11 ਵਿੱਚ ਗੁਰਸਿੱਖ ਦੀ ਨਿਤ ਕਿਰਿਆ ਹੈ ਜਿਹੜੀ, ਅਰਥਾਤ ਜੋ ਗੁਰੂ ਦਾ ਦੱਸਿਆ ਹੋਇਆ ਗੁਰਮਤ ਗਾਡੀ ਰਾਹ ਹੈ ਤੇ ਜੀਵਨ ਦੀ ਨਿਤ ਦੀ ਮਰਿਆਦਾ ਨਿਤ ਕਿਰਿਆ ਹੈ ਜੋ, ਉਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਫੁਰਮਾਨ ਕਰਦਿਆਂ ਹੋਇਆਂ ਅੰਮ੍ਰਿਤ ਬੋਲ ਉਚਾਰ ਰਹੇ ਨੇ। ਗੁਰਸਿੱਖ ਭਲ ਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਵੰਦਾ, ਗੁਰ ਕੈ ਬਚਨ ਉਚਾਰ ਕੈ ਧਰਮਸਾਲ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਕੈ ਗੁਰਬਾਣੀ ਦੇ ਪ੍ਰੀਤ ਸੁਣਨ ਦਾ, ਸ਼ੰਕਾ ਮਨਹੁ ਮਿਟਾਏ ਕੈ ਗੁਰਸਿੱਖਾਂ ਦੀ ਸੇਵ ਕਰਨ ਦਾ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਣ ਵਰਤਨ ਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ, ਕਲੀ ਕਾਲ ਪਰਗਾਸ ਕਰ ਗੁਰ ਚੇਲਾ ਚੇਲਾ ਗੁਰਸੰਦਾ, ਗੁਰਮੁਖ ਗਾਡੀ ਰਾਹ ਚਲੰਦਾ, ਗੁਰਮੁਖ ਗਾਡੀ ਰਾਹ ਚਲੰਦਾ। ਗੁਰਸਿੱਖ ਦਾ ਰੋਜ਼ਾਨਾ ਦਾ ਨਿਤਨੇਮ ਕਿਵੇਂ ਦਾ ਹੈ? ਜੋ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਦ੍ਰਿੜ ਕਰਾਏ ਉਹਨਾਂ ਅਨੁਸਾਰ ਹੀ ਭਾਈ ਗੁਰਦਾਸ ਜੀ ਉਹਨਾਂ ਬਾਣੀ ਦੇ ਮਹਾਨ ਬਚਨਾਂ ਦੀ ਵਿਆਖਿਆ ਕਰ ਰਹੇ ਹਨ। ਜਿਵੇਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਾਣੀ ਵਿੱਚ ਬਚਨ ਉਚਾਰਨ ਕੀਤੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਕਹਿਣ ਲੱਗੇ ਗੁਰਸਿੱਖ ਭਲ ਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਵੰਦਾ। ਗੁਰੂ ਦਾ ਸਿੱਖ ਰੋਜ਼ਾਨਾ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਇਸ਼ਨਾਨ ਪਾਨ ਕਰਦਾ ਹੈ। ਅੰਮ੍ਰਿਤ ਵੇਲੇ ਸਰ ਨਾ ਵੰਦਾ, ਅੰਮ੍ਰਿਤ ਵੇਲੇ ਦਾ ਅਰਥ ਹੈ ਰਾਤ ਦਾ ਚੌਥਾ ਪੈਰ। ਬਾਣੀ ਵਿੱਚ ਐਸੇ ਬਚਨ ਵੀ ਆਏ, ਚੌਥੇ ਪੈਰ ਸੁਬਹ ਕਹਿ ਸੁਰਤਿਆ ਉਪਜੈ ਚਾਓ, ਤਿੰਨਾ ਦਰੀ ਆਵਾ ਸਿਉ ਦੋਸਤੀ ਮਨ ਮੁੱਖ ਸੱਚਾ ਨਾਉ। ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ 'ਚ ਵੀ ਬਚਨ ਆਏ, ਗੁਰੂ ਸਾਹਿਬਾਨਾਂ ਦੀ ਬਾਣੀ 'ਚ ਔਰ ਸਾਧ ਸੰਗਤ ਭਗਤਾਂ ਦੀ ਬਾਣੀ 'ਚ ਵੀ ਬਚਨ ਆਏ। ਅੰਮ੍ਰਿਤ ਵੇਲੇ ਜਾਗਣ ਵਾਸਤੇ ਕਿੰਨਾ ਜ਼ਿਆਦਾ ਸੁਚੇਤ ਕੀਤਾ ਭਗਤ ਸ਼ੇਖ ਫਰੀਦ ਸਾਹਿਬ ਨੇ। ਭਗਤ ਸ਼ੇਖ ਫਰੀਦ ਸਾਹਿਬ ਨੇ ਬਚਨ ਪਤਾ ਕੀ ਵਰਤੇ? ਫਰੀਦਾ ਪਿਛਲ ਰਾਤ ਨਾ ਜਾਗਿਓ ਹੈ, ਜੀਵ ਦੜੋ ਮੋਇਓ ਹੈ, ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਜਿੰਨੀ ਵੱਡੀ ਦਲੇਰੀ, ਜਿਤਨੀ ਵੱਡੀ ਜੁਰਤ ਭਗਤ ਸ਼ੇਖ ਫਰੀਦ ਸਾਹਿਬ ਨੇ ਦਿਖਾਈ ਹੈ, ਗੁਰੂ ਪਿਆਰਿਓ ਕਦੇ ਝਾਤ ਮਾਰ ਕੇ ਵੇਖਣੀ, ਆਪਾਂ ਏਡੀ ਵੱਡੀ ਦਲੇਰੀ ਕਰ ਸਕਦੇ? ਹੋਵੇ ਅੰਮ੍ਰਿਤ ਵੇਲਾ ਤੇ ਗੁਰਸਿੱਖ ਦਾ ਘਰ ਹੋਵੇ, ਗੁਰਸਿੱਖ ਦੇ ਘਰੋਂ ਕੋਈ ਬਾਣੀ ਦੀ ਆਵਾਜ਼ ਨਾ ਹੋਵੇ, ਕਿਤੇ ਕੋਈ ਲਾਈਟ ਨਹੀਂ ਜਗਦੀ, ਕੋਈ ਨਿਤਨੇਮ ਨਹੀਂ ਕਰ ਰਿਹਾ, ਕੋਈ ਗੁਰਮੰਤਰ ਮੂਲ ਮੰਤਰ ਦੀ ਆਵਾਜ਼ ਬਾਣੀ ਦੀ ਆਵਾਜ਼ ਨਹੀਂ ਆ ਰਹੀ, ਤੇ ਆਪਾਂ ਉਹਨਾਂ ਦੇ ਘਰ ਦੇ ਦਰਵਾਜ਼ੇ ਤੇ ਖਲੋ ਕੇ ਜਦੋਂ ਆਪਾਂ ਨੂੰ ਮਹਿਸੂਸ ਹੋ ਗਿਆ ਵੀ ਸਾਰੇ ਸੁੱਤੇ ਨੇ, ਤੇ ਆਪਾਂ ਉਹਨਾਂ ਦੇ ਘਰ ਦੇ ਦਰਵਾਜ਼ੇ ਤੇ ਖਲੋ ਕੇ ਬਾਹਰ ਉੱਚੀ ਆਵਾਜ਼ ਵਿੱਚ ਆਪਾਂ ਉਹਨਾਂ ਨੂੰ ਇਹ ਕਹਿ ਸਕਦੇ ਹਾਂ ਭਈ ਜਿਉਂਦੇ ਜੇ ਕਿ ਮਰ ਗਏ ਜੇ? ਹੁਣ ਖਿਆਲ ਕਰਿਓ, ਜੇ ਦਾਸ ਜਿਹੜੀ ਬੇਨਤੀ ਕਰ ਰਹੇ, ਭਗਤ ਸ਼ੇਖ ਫਰੀਦ ਸਾਹਿਬ ਦਾ ਸਲੋਕ ਹੈ, ਕਿਸੇ ਦੇ ਦਰਵਾਜ਼ੇ ਤੇ ਖਲੋ ਕੇ ਆਖੀਏ ਵੀ ਜਿਉਂਦੇ ਜੇ ਕਿ ਮਰ ਗਏ ਜੇ, ਆਪਾਂ ਦਲੇਰੀ ਕਰ ਸਕਦੇ ਹਾਂ ਜੀ? ਭਈ ਅੰਮ੍ਰਿਤ ਵੇਲਾ ਆ, ਜੇ ਤੁਸੀਂ ਉੱਠ ਕੇ ਨਹੀਂ ਸਿਮਰਨ ਕਰ ਰਹੇ, ਨਹੀਂ ਬਾਣੀ ਪੜ੍ਹ ਰਹੇ, ਨਹੀਂ ਨਿਤਨੇਮ ਕਰ ਰਹੇ, ਪਰਮਾਤਮਾ ਦੀ ਇਬਾਦਤ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਨਹੀਂ ਜੁੜੇ, ਤੁਸੀਂ ਜਿਉਂਦੇ ਮੋਇਆਂ ਦੇ ਬਰਾਬਰ ਜੇ। ਫਰੀਦਾ ਪਿਛਲ ਰਾਤ ਨਾ ਜਾਗਿਓ ਹੈ, ਜਿਹੜੇ ਰਾਤ ਦੇ ਪਿਛਲੇ ਪਹਿਰ ਵਿੱਚ ਨਹੀਂ ਜਾਗਦੇ, ਜੀਵ ਦੜੋ ਮੋਇਓ ਹੈ, ਜਿਉਂਦੇ ਹੀ ਮੋਇਆਂ ਦੇ ਬਰਾਬਰ ਹੈ। ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਬੰਦਿਆ, ਤੂੰ ਭਾਵੇਂ ਰੱਬ ਨੂੰ ਭੁਲਾ ਦਿੱਤਾ ਆ, ਪਰਮਾਤਮਾ ਨੇ ਤੈਨੂੰ ਹਰ ਵਕਤ ਚੇਤੇ ਰੱਖਿਆ, ਉਹ ਤੇਰੇ ਹਰ ਇੱਕ ਇੱਕ ਕਰਮ ਦੇ ਉੱਤੇ ਨਜ਼ਰ ਰੱਖ ਰਿਹਾ, ਕਿਸ ਵਕਤ ਤੂੰ ਕੀ ਕਰ ਰਿਹਾ ਹੈ, ਕਿਸ ਵਕਤ ਕੀ ਕਰ ਰਿਹਾ ਹੈ, ਉਹਨੂੰ ਸਭ ਪਤਾ ਹੈ। ਇਸ ਲਈ ਗੁਰਮਤ ਦੇ ਵਿੱਚ ਗੁਰਸਿੱਖੀ ਅਨੁਸਾਰ ਅੰਮ੍ਰਿਤ ਵੇਲੇ ਦਾ ਜਾਗਣਾ ਬੜਾ ਜ਼ਰੂਰੀ ਹੈ। ਅੰਮ੍ਰਿਤ ਵੇਲਾ ਸੌਣ ਦਾ ਵੇਲਾ ਨਹੀਂ, ਅੰਮ੍ਰਿਤ ਵੇਲਾ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜ, ਪ੍ਰਭੂ ਦੀ ਇਬਾਦਤ ਵਿੱਚ ਜੁੜਨ ਦਾ ਵੇਲਾ ਹੈ। ਇਸ ਲਈ ਸ਼੍ਰੀਮਾਨ ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬਚਨ, ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਵੰਦਾ। ਗੁਰਸਿੱਖ ਭਲਕੇ ਦਾ ਅਰਥ ਹੈ ਰੋਜ਼ਾਨਾ, ਰੋਜ਼, ਜਿਸ ਨੂੰ ਅੱਜ ਆਪਾਂ ਅਗਲਾ ਦਿਨ ਹੈ ਉਹਨੂੰ ਆਪਾਂ ਕਹਿੰਦੇ ਭਲਕੇ। ਜਦੋਂ ਭਲਕ ਹੋ ਗਈ, ਅਗਲਾ ਦਿਨ ਚੜ੍ਹਾਇਆ, ਜਿਹੜਾ ਭਲਕਿਆ ਉਹ ਹੋ ਗਿਆ ਅੱਜ, ਜਿਹੜਾ ਉਸ ਤੋਂ ਅਗਲਾ ਦਿਨ ਹੈ ਉਹ ਹੋ ਗਿਆ ਭਲਕੇ। ਇਹਦਾ ਮਤਲਬ ਕਿ ਭਲਕੇ ਦਾ ਅਰਥ ਕੀ ਹੋਇਆ? ਰੋਜ਼। ਗੁਰਸਿੱਖ ਸਦੀਵੀ ਕਾਲ ਵਾਸਤੇ ਰੋਜ਼ਾਨਾ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਦਾ ਹੈ। ਗੁਰ ਕੈ ਬਚਨ ਉਚਾਰ ਕੈ ਧਰਮਸਾਲ ਦੀ ਸੁਰਤ ਕਰਨ ਦਾ, ਗੁਰੂ ਦੇ ਬਚਨਾਂ ਨੂੰ ਉਚਾਰਦਾ ਭਾਵ ਜਪਦਾ ਹੈ। ਇਸ਼ਨਾਨ ਕੀਤਾ, ਹੁਣ ਬਹਿ ਗਿਆ ਚੌਂਕੜਾ ਮਾਰ ਕੇ, ਗੁਰੂ ਦੇ ਬਚਨਾਂ ਨੂੰ ਪੜ੍ਹਦਾ ਹੈ। ਉਚਾਰਨ ਦਾ ਮਤਲਬ ਹੈ ਪੜ੍ਹਨਾ। ਅੰਮ੍ਰਿਤ ਵੇਲੇ ਵਾਹਿਗੁਰੂ 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 ਸਿਮਰਨ ਕਰਨਾ, ਮੂਲ ਮੰਤਰ ਦਾ ਜਾਪ ਕਰਨਾ, ਉਹਦੇ ਤੋਂ ਬਾਅਦ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਨਾ। ਇਹ ਧਿਆਨ ਰੱਖਣਾ, ਪਹਿਲਾਂ ਨਾਮ ਸਿਮਰਨ, ਮੂਲ ਮੰਤਰ ਔਰ ਸਾਧ ਸੰਗਤ, ਉਹਦੇ ਤੋਂ ਬਾਅਦ ਫਿਰ ਨਿਤਨੇਮ, ਜਪਜੀ ਸਾਹਿਬ, ਜਾਪ ਸਾਹਿਬ, ਤਾਉ ਪ੍ਰਸਾਦ ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ ਦਾ ਪਾਠ, ਨਿਤਨੇਮ ਕਰਨਾ ਘੱਟੋ ਘੱਟ ਸਵੇਰੇ ਅੰਮ੍ਰਿਤ ਵੇਲੇ। ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ, ਸੌਣ ਲੱਗਿਆਂ ਸੋਹਿਲਾ ਸਾਹਿਬ ਦੀ ਬਾਣੀ, ਜਿਸ ਨੂੰ ਆਪਾਂ ਕੀਰਤਨ ਸੋਹਿਲਾ ਵੀ ਆਖਦੇ ਹਾਂ, ਉਹਦਾ ਪਾਠ ਕਰਨਾ। ਇਹ ਘੱਟੋ ਘੱਟ ਨਿਤਨੇਮ ਹੈ ਸਿੱਖ ਦਾ। ਇਸ ਲਈ ਗੁਰੂ ਦੇ ਬਚਨਾਂ ਨੂੰ ਪੜ੍ਹਦਾ ਉਚਾਰਦਾ ਹੈ, ਬਾਣੀ ਪੜ੍ਹਦਾ ਹੈ, ਅਤੇ ਉਹਦੇ ਤੋਂ ਬਾਅਦ ਫਿਰ ਧਰਮਸਾਲ ਦੀ ਸੁਰਤ ਕਰਨ ਦਾ। ਇਹਦੀ ਸੁਰਤੀ ਦੇ ਵਿੱਚ, ਸਿਮਰਤੀ ਦੇ ਵਿੱਚ ਧਰਮਸ਼ਾਲਾ ਜਾਣਾ ਹੈ, ਅਰਥਾਤ ਗੁਰਦੁਆਰੇ ਜਾਣਾ ਹੈ। ਗੁਰਦੁਆਰੇ ਹਰ ਕੀਰਤਨ ਸੁਣੀਐ, ਸਤਿਗੁਰ ਭੇਟ ਹਰ ਜਸ ਮੁਖ ਭਣੀਐ, ਕੱਲ ਕਲੇਸ਼ ਮਿਟਾਏ ਸਤਿਗੁਰ, ਹਰ ਦਰਗਹ ਦੇਵੈ ਮਾਨਾ ਹੈ। ਫਿਰ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਅੱਛਾ ਹੋਏ ਸੀ। ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ ਵਿੱਚ ਜੁੜਨਾ, ਬਾਣੀ ਨਾਲ ਜੁੜਨਾ, ਫਿਰ ਆਪਣੀ ਸੁਰਤ ਸਿਮਰਤੀ ਵਿੱਚ ਧਰਮਸ਼ਾਲ ਅਰਥਾਤ ਗੁਰੂ ਘਰ, ਗੁਰੂ ਦਰ ਦੀ ਪ੍ਰੀਤ ਪੈਦਾ ਕਰਨੀ। ਅਤੇ ਕੀ ਕਰਨਾ ਹੈ ਫਿਰ? ਉੱਥੇ ਸਾਧ ਸੰਗਤ ਵਿੱਚ ਜਾ ਕੇ, ਧਰਮਸ਼ਾਲ ਭਾਵ ਗੁਰਦੁਆਰਾ ਸਾਹਿਬ, ਗੁਰੂ ਚਰਨਾਂ 'ਚ ਜਾ ਕੇ ਕੀ ਕਰਨਾ? ਸਾਧ ਸੰਗਤ ਵਿੱਚ ਜਾਏ ਕੈ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਸਾਧ ਸੰਗਤ ਵਿੱਚ ਜਾ ਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਪ੍ਰੀਤ ਨਾਲ, ਪਿਆਰ ਵਿੱਚ ਭਿੱਜ ਕੇ ਸੁਣਦਾ ਹੈ। ਗੁਰਦੁਆਰੇ 'ਚ ਸਾਧ ਸੰਗਤ ਵਿੱਚ ਜਾਣਾ, ਉੱਥੇ ਗੁਰਬਾਣੀ ਦਾ ਕੀਰਤਨ, ਖਾਸ ਕਰਕੇ ਆਸਾ ਕੀ ਵਾਰ ਦਾ ਕੀਰਤਨ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਿਆਂ ਦੇ ਵਿੱਚ ਹੁੰਦਾ ਹੈ, ਉੱਥੇ ਜਾ ਕੇ ਗੁਰਬਾਣੀ ਦਾ ਕੀਰਤਨ ਅਰਥਾਤ ਗੁਰੂ ਦੇ ਬਚਨ ਸਰਵਣ ਕਰਨੇ। ਸ਼ੰਕਾ ਮਨੋ ਮਿਟਾਏ ਕੈ ਗੁਰਸਿੱਖਾਂ ਦੀ ਸੇਵ ਕਰਨ ਦਾ, ਮਨ ਦੀਆਂ ਸਾਰੀਆਂ ਸ਼ੰਕਾਵਾਂ ਦੂਰ ਕਰਕੇ ਗੁਰੂ ਦੇ ਸਿੱਖਾਂ ਦੀ ਫਿਰ ਸੇਵਾ ਕਰਦਾ ਹੈ। ਉੱਥੇ ਇਹ ਨਹੀਂ ਕਿ ਮੈਂ ਇਸ ਸਿੱਖ ਦੀ ਸੇਵਾ ਕਰਨੀ ਅਤੇ ਇਸ ਸਿੱਖ ਦੀ ਨਹੀਂ ਕਰਨੀ, ਇਸ ਨੂੰ ਮੈਂ ਪ੍ਰਸ਼ਾਦਾ ਛਕਾਉਣਾ ਅਤੇ ਇਹਨੂੰ ਨਹੀਂ ਛਕਾਉਣਾ, ਇਹਦੇ ਮੈਂ ਭਾਂਡੇ ਮਾਂਜਣੇ ਆ ਅਤੇ ਇਹਦੇ ਨਹੀਂ ਮਾਂਜਣੇ, ਇਹ ਸਿੱਖ ਬੜਾ ਮਹਾਨ ਆ ਅਤੇ ਆਹ ਸਿੱਖ ਛੋਟਾ ਆ, ਆਹ ਉੱਚੀ ਜਾਤ ਦਾ ਅਤੇ ਆਹ ਨੀਵੀਂ ਜਾਤ ਦਾ, ਸਭ ਵਿਤਕਰੇ ਮੁਕਾ ਕੇ ਜਿਹੜਾ ਬਚਨ ਹੈ ਨਾ, ਸ਼ੰਕਾ ਮਨੋਂ ਮਿਟਾਏ ਕੈ, ਮਨ ਦੀਆਂ ਸਾਰੀਆਂ ਸ਼ੰਕਾ ਦੂਰ ਕਰਕੇ, ਸਭ ਉੱਚੇ ਨੀਵੇਂ ਅਮੀਰ ਗਰੀਬ ਦਾ ਵਿਤਕਰਾ ਮੁਕਾ ਕੇ ਗੁਰਸਿੱਖਾਂ ਦੀ ਸੇਵਾ ਕਰਨ ਦਾ। ਫਿਰ ਗੁਰੂ ਦਾ ਸਿੱਖ ਜਿਹੜਾ ਉਹ ਸਿੱਖਾਂ ਦੀ ਸੇਵਾ ਕਰਦਾ, ਸਾਰੀਆਂ ਸ਼ੰਕਾਵਾਂ ਮਿਟਾ ਦਿੰਦਾ, ਸਭ ਦਵੈਸ਼, ਸਭ ਈਰਖਾ, ਇਤ ਆਦਿਕ ਮੁਕਾ ਕੇ ਫਿਰ ਸੇਵਾ ਦੇ ਵਿੱਚ ਜੁੱਟ ਜਾਂਦਾ। ਉਸ ਤੋਂ ਬਾਅਦ ਫਿਰ ਕੰਮਾਂ ਕਾਰਾਂ 'ਤੇ ਜਾਣਾ। ਵੇਖੋ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਕੈਸਾ ਟਾਈਮ ਟੇਬਲ ਬਣਾਇਆ। ਅੰਮ੍ਰਿਤ ਵੇਲੇ ਦਾ ਸਿੱਖ ਉੱਠਿਆ, ਨਾਮ ਸਿਮਰਨ ਵਿੱਚ ਜੁੜਿਆ, ਨਿਤਨੇਮ ਦੀਆਂ ਬਾਣੀਆਂ 'ਚ ਜੁੜਿਆ, ਸਾਧ ਸੰਗਤ ਕੀਤੀ, ਸਤ ਸੰਗਤ, ਫਿਰ ਕੁਝ ਸਮਾਂ ਸੇਵਾ ਦੇ ਵਿੱਚ ਵੀ ਹੱਥ ਵਟਾਇਆ। ਉਸ ਤੋਂ ਬਾਅਦ ਹੁਣ ਦਿਨ ਚੜ੍ਹ ਗਿਆ, ਚੰਗੀ ਤਰ੍ਹਾਂ ਕੰਮ ਕਾਰ 'ਤੇ ਜਾਣ ਦਾ ਸਮਾਂ ਹੋ ਗਿਆ। ਭਾਈ ਗੁਰਦਾਸ ਜੀ ਬਚਨ ਕਰਦੇ ਆ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਦਾ। ਉਹਦੇ ਤੋਂ ਬਾਅਦ ਧਰਮ ਦੀ ਕਿਰਤ ਕਰਨ ਦਾ ਭਾਵ ਦਸਾਂ ਨੌਵਾਂ ਦੀ ਧਰਮ ਦੀ ਕਮਾਈ ਕਰਕੇ ਫਿਰ ਗੁਰਸਿੱਖ ਪਿਆਰਿਆਂ ਵਿੱਚ ਲੈ ਕੇ ਜਾਂਦਾ, ਸਾਧ ਸੰਗਤ ਵਿੱਚ ਲੈ ਕੇ ਜਾਂਦਾ ਧਰਮ ਦੀ ਕਿਰਤ ਕਰਕੇ, ਭਾਵ ਉਹਦੇ ਵਿੱਚੋਂ ਫਿਰ ਗੁਰੂ ਕੀ ਸੰਗਤ ਵਿੱਚ ਜਾਂਦਾ, ਰੋਜੀ ਰੋਟੀ ਆਪਣੀ ਵੀ ਕਮਾਉਂਦਾ ਔਰ ਗੁਰਸਿੱਖਾਂ ਦੀ ਸੇਵਾ ਵਾਸਤੇ ਵੀ ਸਾਧ ਸੰਗਤ 'ਚ ਲੈ ਕੇ ਜਾਂਦਾ। ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਦਾ। ਕੜਾਹ ਪ੍ਰਸ਼ਾਦ ਬਣਾਇਆ, ਕੋਈ ਲੰਗਰ ਪ੍ਰਸ਼ਾਦ ਤਿਆਰ ਕੀਤਾ, ਇਹ ਤਾਂ ਆਦਿਕ ਆਪਣੀ ਕਿਰਤ ਵਿਰਤ ਦੇ ਵਿੱਚੋਂ ਰੋਜੀ ਕਮਾ ਕੇ ਅਤੇ ਸਾਧ ਸੰਗਤ ਵਿੱਚ ਆਣ ਕੇ ਵੀ ਵਰਤਾਉਂਦਾ। ਅਤੇ ਜਦੋਂ ਸਾਧ ਸੰਗਤ 'ਚ ਆਣ ਕੇ ਵਰਤਾਉਂਦਾ ਤਾਂ ਉਹਦਾ ਜੀਵਨ ਕੈਸਾ? ਫਿਰ ਗੁਰਸਿੱਖਾਂ ਨੂੰ ਦੇਹ ਕਰ ਪਿੱਛੋਂ ਬਚਿਆ ਆਪ ਖਵੰਦਾ। ਪਹਿਲਾਂ ਗੁਰਸਿੱਖਾਂ ਨੂੰ ਦਿੰਦਾ, ਭਾਵ ਗੁਰਸਿੱਖਾਂ ਨੂੰ ਛਕਾਉਂਦਾ, ਅਤੇ ਜੋ ਬਚ ਜਾਵੇ ਉਹ ਫਿਰ ਆਪ ਛਕਦਾ। ਜਦੋਂ ਸੇਵਾ ਕਰਨ ਵਾਲਿਆਂ ਦੀ ਲਾਈਨ ਲੱਗੀ, ਵੰਡਣ ਵਾਲਿਆਂ ਦੀ ਲਾਈਨ ਲੱਗੀ ਤਾਂ ਸਾਰਿਆਂ ਤੋਂ ਅੱਗੇ ਹੈ ਗੁਰੂ ਦਾ ਸਿੱਖ, ਅਤੇ ਜਦੋਂ ਛਕਣ ਵਾਲਿਆਂ ਦੀ ਲਾਈਨ ਲੱਗੀ ਸਾਰਿਆਂ ਤੋਂ ਪਿੱਛੇ। ਸੇਵਾ ਕਰਨੀ, ਲੰਗਰ ਪਕਾਉਣਾ, ਬਣਾਉਣਾ, ਵੰਡਣਾ, ਤਿਆਰ ਕਰਨਾ, ਸੇਵਾ ਕਰਨ ਵਿੱਚ ਗੁਰਸਿੱਖ ਸਾਰਿਆਂ ਤੋਂ ਮੂਹਰੇ, ਸਾਰਿਆਂ ਤੋਂ ਅੱਗੇ, ਪਰ ਜਦੋਂ ਛਕਣ ਵਾਲਿਆਂ ਦੀ ਲਾਈਨ ਲੱਗਦੀ ਹੈ ਨਾ ਫਿਰ ਗੁਰਸਿੱਖ ਦੂਜਿਆਂ ਅੱਗੇ ਹੱਥ ਜੋੜ ਕੇ ਕਹਿੰਦਾ ਤੁਸੀਂ ਪਹਿਲਾਂ ਛਕੋ ਜੀ। ਪਿੱਛੋਂ ਬਚਿਆ ਆਪ ਖਵੰਦਾ, ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ। ਉਹ ਹੀ ਗੁਰਮਤ ਦਾ ਰਾਹ ਪਛਾਣਦੇ ਆ ਸਾਧ ਸੰਗਤ, ਗੁਰਮਤ ਗਾਡੀ ਰਾਹ 'ਤੇ ਉਹ ਹੀ ਚੱਲਦੇ ਨੇ ਜਿਹੜੇ ਘਾਲਣਾ ਘਾਲਦੇ ਨੇ, ਦਸਾਂ ਨੌਵਾਂ ਧਰਮ ਦੀ ਕਮਾਈ ਕਰਦੇ ਨੇ, ਧਰਮ ਦੀ ਕਮਾਈ ਵਿੱਚੋਂ ਫਿਰ ਕਿਰਤ ਵਿਰਤ ਵਿੱਚੋਂ ਵੰਡ ਕੇ ਛਕਦੇ। ਇਹ ਗੁਰਸਿੱਖਾਂ ਦਾ ਜੀਵਨ ਹੈ। ਸਾਰੇ ਦੇ ਸਾਰੇ ਦਿਨ ਦੀ ਮਰਿਆਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦ੍ਰਿੜ ਕਰਾਈ। ਅਤੇ ਖਿਮਾ ਕਰਨਾ, ਇੱਕ ਬੇਨਤੀ ਕਰਾਂ, ਗੁਰਸਿੱਖਾਂ ਦੇ ਘਰਾਂ ਵਿੱਚ ਹੋਵੇ ਗੁਰਸਿੱਖ ਦਾ ਘਰ, ਅੰਮ੍ਰਿਤ ਵੇਲੇ ਦੀ ਸੰਭਾਲ ਵੀ ਨਾ ਹੋਵੇ। ਗੁਰਸਿੱਖ ਦੇ ਘਰ ਸਵੇਰੇ ਅੰਮ੍ਰਿਤ ਵੇਲੇ ਨਾਮ ਸਿਮਰਨ ਵੀ ਨਾ ਹੋਵੇ, ਗੁਰਸਿੱਖ ਨਿਤਨੇਮ ਵੀ ਨਾ ਕਰੇ, ਸਤ ਸੰਗਤ ਵਿੱਚ ਜਾ ਕੇ ਗੁਰਬਾਣੀ ਕੀਰਤਨ ਕਥਾ ਵੀ ਨਾ ਸੁਣੇ, ਸਾਧ ਸੰਗਤ ਵਿੱਚ ਜਾ ਕੇ ਗੁਰਸਿੱਖਾਂ ਦੀ, ਗੁਰੂ ਕੀਆਂ ਸੰਗਤਾਂ ਦੀ ਸੇਵਾ ਵੀ ਨਾ ਕਰੇ, ਕਿਰਤ ਵਿਰਤ ਧਰਮ ਦੀ ਕਮਾਈ ਕਰਕੇ ਵੰਡ ਕੇ ਵੀ ਨਾ ਛਕੇ, ਤਾਂ ਫਿਰ ਉਹ ਕਹੇ ਵੀ ਮੈਂ ਸਿੱਖ ਹਾਂ। ਸਿੱਖ ਮਰਿਆਦਾ ਕਰਕੇ ਹੈ, ਸਿੱਖ ਘਾਲਣਾ ਕਮਾਈ ਮੁਸ਼ਕਤ ਕਰਕੇ ਹੈ, ਸਿੱਖ ਤਾਂ ਹੈ ਜੇ ਅੰਦਰ ਗੁਰੂ ਕੀ ਸਿੱਖੀ ਹੈ। ਇਸੇ ਲਈ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਬਚਨ ਆਖੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸਨੂੰ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਅਤੇ ਜਿਸ ਸਿੱਖ ਦਾ ਜੀਵਨ ਐਸਾ ਬਣ ਜਾਏ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰ ਹੈ ਨਾਮ ਜਪਾਵੈ। ਧੰਨ ਗੁਰੂ ਰਾਮਦਾਸ ਦਾਤਾ ਜੀ ਦਾ ਵੀ ਪ੍ਰਮਾਣ, ਉਸ ਗੁਰਸਿੱਖ ਦੇ ਚਰਨਾਂ ਦੀ ਅਸੀਂ ਵੀ ਧੂੜੀ ਮੰਗਦੇ ਹਾਂ, ਜੋ ਆਪ ਜਪਦਾ ਅਤੇ ਦੂਸਰਿਆਂ ਨੂੰ ਪਰਮੇਸ਼ਰ ਦਾ ਨਾਮ ਜਪਾਉਂਦਾ, ਆਪ ਜੁੜਿਆ ਦੂਸਰਿਆਂ ਨੂੰ ਗੁਰੂ ਚਰਨਾਂ ਨਾਲ ਜੋੜਦਾ। ਫਿਰ ਜਿਹੜੇ ਐਸੇ ਗੁਰਸਿੱਖ ਨੇ, ਭਾਈ ਗੁਰਦਾਸ ਜੀ ਨੇ ਫੁਰਮਾਨ ਕੀਤਾ ਉਹਨਾਂ ਵਾਸਤੇ, ਗੁਰਸਿੱਖਾਂ ਨੂੰ ਦੇਹ ਕਰ ਪਿੱਛੋਂ ਬਚਿਆ ਆਪ ਖਵੰਦਾ। ਅਗਲੀ ਪੰਕਤੀ 'ਚ ਫੁਰਮਾ ਰਹੇ ਨੇ, ਕਲੀ ਕਾਲ ਪਰਗਾਸ ਕਰ ਗੁਰ ਚੇਲਾ ਚੇਲਾ ਗੁਰਸੰਦਾ। ਕਹਿਣ ਲੱਗੇ ਕਲਯੁਗ ਦੇ ਵਿੱਚ ਫਿਰ ਆਪਣੇ ਅੰਤਸ਼ਕਰਨ ਮਨ ਹਿਰਦੇ 'ਚ ਪ੍ਰਕਾਸ਼ ਕਰਕੇ, ਐਸਾ ਗੁਰਸਿੱਖ ਆਪਣੇ ਅੰਤਸ਼ਕਰਨ ਵਿੱਚ ਸ਼ਬਦ ਦਾ ਚਾਨਣਾ ਕਰਕੇ ਜੀਵਨ ਕੀ ਬਣਾ ਲੈਂਦਾ, ਗੁਰੂ ਚੇਲਾ ਅਤੇ ਚੇਲਾ ਗੁਰੂ ਰੂਪ ਹੋ ਜਾਂਦਾ। ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ। ਜਦੋਂ ਇਸ ਤਰ੍ਹਾਂ ਗੁਰੂ ਦੀ ਪ੍ਰੀਤ, ਗੁਰੂ ਦਾ ਪਿਆਰ ਮਨ ਹਿਰਦੇ ਵਿੱਚ ਵੱਸਦਾ ਹੈ, ਭਾਈ ਗੁਰਦਾਸ ਜੀ ਦਾ ਫਰਮਾਨ, ਕਹਿਣ ਲੱਗੇ ਗੁਰੂ ਚੇਲਾ ਅਤੇ ਚੇਲਾ ਗੁਰੂ ਦਾ ਰੂਪ ਹੋ ਜਾਂਦਾ ਹੈ। ਇਹੋ ਜਿਹੇ ਗੁਰਸਿੱਖ ਪਿਆਰੇ ਜਿਹੜੇ ਨੇ, ਗੁਰਮੁਖ ਗਾਡੀ ਰਾਹ ਚਲੰਦਾ, ਇਹੋ ਜਿਹੇ ਗੁਰਸਿੱਖ ਗੁਰਮੁਖ ਪਿਆਰੇ ਜਿਹੜੇ ਉਹ ਗੁਰੂ ਦੇ ਚਲਾਏ ਹੋਏ ਗਾਡੀ ਰਾਹ ਦੇ ਉੱਤੇ ਚੱਲਦੇ ਆ। ਗੁਰੂ ਦਾ ਦਰਸਾਇਆ ਸਿੱਧ ਪੱਧਰਾ ਰਸਤਾ ਹੈ ਜਿਹੜਾ ਕਿ ਭਾਈ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਪਾਨ ਕਰਨਾ, ਨਾਮ ਜਪਣਾ, ਬਾਣੀ ਪੜ੍ਹਨੀ, ਸਤ ਸੰਗਤ ਕਰਨੀ ਹੈ ਅਤੇ ਸਤ ਸੰਗਤ ਵਿੱਚ ਜਾ ਕੇ ਗੁਰਬਾਣੀ ਨੂੰ ਪਿਆਰ ਨਾਲ, ਸ਼ਰਧਾ ਭਾਵਨਾ ਨਾਲ ਸੁਣਨਾ, ਸ਼ਰਧਾ ਭਾਵਨਾ ਨਾਲ ਹੀ ਜਪਣਾ, ਗੁਰਸਿੱਖਾਂ ਦੀ ਸੇਵਾ ਕਰਨੀ ਹੈ ਅਤੇ ਧਰਮ ਦੀ ਕਿਰਤ ਕਰਕੇ ਵੰਡ ਕੇ ਛਕਣਾ। ਗੁਰੂ ਲੋਕ ਪਰਲੋਕ ਵਿੱਚ ਤੁਹਾਡੇ ਨਾਲ ਹੈ। ਕਿੰਨਾ ਸਿੱਧ ਪੱਧਰਾ ਮਾਰਗ ਹੋ ਗਿਆ। ਨਾ ਘਰ ਬਾਰ ਛੱਡ ਕੇ ਜੰਗਲਾਂ 'ਚ ਜਾਣ ਦੀ ਲੋੜ, ਨਾ ਗ੍ਰਸਤ ਜੀਵਨ ਤਿਆਗ ਕੇ ਕਿਤੇ ਪਹਾੜਾਂ ਦੀਆਂ ਚੋਟੀਆਂ 'ਤੇ ਸਮਾਧੀਆਂ ਲਾਉਣ ਦੀ ਲੋੜ, ਨਾ ਦਰਖਤਾਂ ਦੇ ਨਾਲ ਪੁੱਠੇ ਲਟਕ ਕੇ ਤਾਪ ਕਰਨ ਦੀ ਲੋੜ, ਨਾ ਧੂਣੀਆਂ ਤਪਾਉਣ ਦੀ ਲੋੜ, ਨਾ ਸਰੀਰ ਦੇ ਉੱਤੇ ਸੁਆਹ ਮਲਣ ਦੀ ਲੋੜ, ਨਾ ਕੰਨਾਂ 'ਚ ਮੁੰਦਰਾਂ ਪਾਉਣ ਅਤੇ ਜਟਾਵਾਂ ਵਧਾਉਣ ਦੀ ਲੋੜ। ਮਨ ਹਿਰਦੇ 'ਚ ਬਾਣੀ, ਤਨ ਦੇ ਉੱਤੇ ਗੁਰੂ ਦਾ ਬਾਣਾ, ਸ਼ਬਦ ਗੁਰੂ ਦੇ ਲੜ ਲੱਗਣਾ, ਅੰਮ੍ਰਿਤ ਵੇਲੇ ਦੀ ਸੰਭਾਲ, ਨਿਤਨੇਮ ਅਤੇ ਨਾਮ ਸਿਮਰਨ ਨਾਲ ਸਾਂਝ, ਗੁਰਸਿੱਖਾਂ ਦੀ ਸੇਵਾ ਅਤੇ ਧਰਮ ਦੀ ਕਿਰਤ ਕਰਕੇ ਵੰਡ ਕੇ ਛਕਣਾ। ਇਹ ਜੀਵਨ ਹੈ ਗੁਰਸਿੱਖ ਦਾ। ਇੰਨੇ ਗੁਣ ਵੀ ਸਾਡੇ ਕੋਲੋਂ ਨਹੀਂ ਕਮਾਏ ਜਾ ਸਕਦੇ। ਇਹ ਵੀ ਜੀਵਨ ਜਿਹੜਾ ਸਾਧ ਸੰਗਤ ਸਾਡੇ ਕੋਲੋਂ ਨਹੀਂ ਬਣਾਇਆ ਜਾ ਸਕਦਾ। ਇੰਨਾ ਵੀ ਆਪਾਂ ਗੁਰੂ ਦੇ ਆਸ਼ੇ 'ਤੇ ਨਹੀਂ ਚੱਲ ਸਕਦੇ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਤਾਂ ਇੱਥੋਂ ਤੱਕ ਬਚਨ ਕਹਿ ਦਿੱਤੇ ਸਾਡੇ ਲਈ, ਕਹਿਣ ਲੱਗੇ, ਕਿਣਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਇੱਕ ਕਿਣਕਾ ਵੀ ਸਾਡੇ ਮਨ ਹਿਰਦੇ 'ਚ ਵੱਸ ਜਾਏ, ਤੇਰੀ ਮਹਿਮਾ ਵਰਣਨ ਹੀ ਨਹੀਂ ਕੀਤੀ ਜਾ ਸਕਦੀ। ਇੱਥੋਂ ਤੱਕ ਬਾਣੀ 'ਚ ਬਚਨ ਆਏ। ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਲਗੀਧਰਦਾਤਾ ਜੀ, ਏਕ ਚਿੱਤ ਜਿਨ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਿਨ੍ਹਾਂ ਨੇ ਇੱਕ ਚਿੱਤ ਮਨ ਹਿਰਦੇ ਵਿੱਚ ਇਕਾਗਰਤਾ ਬਿਰਤੀ ਨਾਲ ਨਿਰੰਕਾਰ ਪਰਮੇਸ਼ਰ ਦੀ ਆਰਾਧਨਾ ਕੀਤੀ ਹੈ, ਕਲਗੀਧਰ ਦਸ਼ਮੇਸ਼ ਪਿਤਾ ਕਹਿੰਦੇ ਕਾਲ ਫਾਸ ਕੇ ਬੀਚ ਨਾ ਆਇਓ, ਉਹਨਾਂ ਨੂੰ ਕਾਲ ਵੀ ਨਹੀਂ ਸਤਾ ਸਕਦਾ, ਮੌਤ ਵੀ ਨਹੀਂ ਸਤਾ ਸਕਦੀ, ਉਹ ਮੌਤ ਦੀ ਫਾਈ 'ਚ ਨਹੀਂ ਫਸ ਸਕਦੇ। ਚੌਪਈ ਸਾਹਿਬ ਦਾ ਆਪਾਂ ਪਾਠ ਕਰਦੇ ਹਾਂ, ਕਵਿਓ ਬਾਚ ਬੇਨਤੀ ਚੌਪਈ। ਦਸ਼ਮੇਸ਼ ਪਿਤਾ ਨੇ ਚੌਪਈ ਸਾਹਿਬ ਵਿੱਚ ਪਤਾ ਕੀ ਬਚਨ ਵਰਤੇ? ਵੇਖੋ ਕਿੱਥੋਂ ਤੱਕ ਜਾ ਕੇ ਸਤਿਗੁਰੂ ਨੇ ਪਾਵਨ ਬਾਣੀ ਵਿੱਚ ਬਚਨ ਉਚਾਰੇ ਕਿ ਪਰਮਾਤਮਾ, ਜਿਨ੍ਹਾਂ ਨੇ ਸ਼ਰਧਾ ਭਾਵਨਾ ਅਤੇ ਪਿਆਰ ਨਾਲ ਤੈਨੂੰ ਇੱਕ ਵਾਰੀ ਵੀ ਆਪਣੇ ਮਨ ਹਿਰਦੇ 'ਚ ਸੰਭਾਲ ਲਿਆ, ਵਸਾ ਲਿਆ, ਉਹਨਾਂ ਨੂੰ ਤੂੰ ਕਾਲ ਦੀ ਫਾਹੀ ਤੋਂ ਬਚਾ ਲਿਆ। ਚੌਪਈ ਸਾਹਿਬ ਦੀ ਬਾਣੀ 'ਚ ਅੰਮ੍ਰਿਤ ਬਚਨ, ਏਕ ਵਾਰ ਜਿਨ ਤੁਮੈ ਸੰਭਾਰਾ, ਕਾਲ ਫਾਸ ਤੇ ਤਾਹੇ ਉਭਾਰਾ। ਕਿਧਰੇ ਇਹ ਬਚਨ ਬਾਣੀ 'ਚ ਆਖੇ, ਏਕ ਚਿੱਤ ਜਿਨ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਅਗਰ ਸਾਡੇ ਵਿੱਚ ਐਸੇ ਗੁਣ ਇਹ ਹੈਨ ਤੇ ਸਾਧ ਸੰਗਤ, ਤਾਂ ਸਹੀ ਅਰਥਾਂ 'ਚ ਅਸੀਂ ਗੁਰਮਤਿ ਗਾਡੀ ਰਾਹ ਦੇ ਉੱਤੇ ਚੱਲ ਰਹੇ ਹਾਂ, ਤਾਂ ਅਸੀਂ ਸਹੀ ਅਰਥਾਂ 'ਚ ਗੁਰੂ ਦੇ ਆਸ਼ੇ 'ਤੇ ਚੱਲ ਰਹੇ ਹਾਂ, ਗੁਰੂ ਪਾਤਸ਼ਾਹ ਦੇ ਦਰਸਾਏ ਮਾਰਗ ਨੂੰ ਅਸੀਂ ਅਪਣਾਇਆ ਹੈ। ਅਤੇ ਗੁਰਮਤਿ ਮਾਰਗ ਨੂੰ ਅਪਣਾ ਕੇ ਹੀ, ਗੁਰਮਤਿ ਗੁਰੂ ਦੇ ਦੱਸੇ ਰਸਤੇ ਦੇ ਉੱਤੇ ਚੱਲ ਕੇ, ਗੁਰੂ ਦੀ ਮਤ ਨੂੰ ਜੀਵਨ ਵਿੱਚ ਅਪਣਾ ਕੇ ਹੀ ਅਸੀਂ ਪ੍ਰਭੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਸਕਦੇ ਹਾਂ, ਕਬੂਲ ਹੋ ਸਕਦੇ ਹਾਂ। ਇਸ ਲਈ ਭਾਈ ਗੁਰਦਾਸ ਜੀ ਨੇ ਪੱਕੀ ਮੋਹਰ ਲਾ ਦਿੱਤੀ ਹੈ ਕਿ ਅੰਮ੍ਰਿਤ ਵੇਲੇ ਤੋਂ ਸਿੱਖ ਨੂੰ ਕੋਈ ਮਾਫ਼ੀ ਨਹੀਂ, ਨਿਤਨੇਮ ਦੀਆਂ ਬਾਣੀਆਂ ਤੋਂ ਸਿੱਖ ਨੂੰ ਕੋਈ ਛੋਟ ਨਹੀਂ ਹੈ ਕਿ ਸਿੱਖ ਆਖੇ ਮੈਂ ਅੰਮ੍ਰਿਤ ਵੇਲਾ ਵੀ ਨਾ ਸੰਭਾਲਾਂ, ਨਿਤਨੇਮ ਵੀ ਨਾ ਕਰਾਂ, ਬਾਣੀ ਵੀ ਨਾ ਪੜ੍ਹਾਂ ਅਤੇ ਸਿਮਰਨ ਨਾਲੋਂ ਟੁੱਟਿਆ ਰਵਾਂ। ਐਸੇ ਪ੍ਰਾਣੀ ਨੂੰ ਗੁਰਸਿੱਖ ਅਖਵਾਉਣ ਦਾ ਹੱਕ ਨਹੀਂ ਹੈ ਮਾਫ਼ ਕਰਨਾ। ਗੁਰਸਿੱਖ ਉਹ ਹੀ ਹੈ ਜਿਹੜਾ ਗੁਰਮਤਿ ਆਸ਼ੇ ਅਨੁਸਾਰ ਸਿੱਖੀ ਜੀਵਨ ਜਿਉਂਦਾ, ਸਿੱਖੀ ਸਿੱਖਿਆ, ਗੁਰ ਵਿਚਾਰ। ਫਿਰ ਜੇ ਗੁਰ ਵਿਚਾਰ ਸਾਡੇ ਕੋਲ ਆ, ਗੁਰੂ ਦੀ ਸਿੱਖਿਆ ਸਿੱਖੀ ਸਾਡੇ ਕੋਲ ਆ, ਦਾਤਾ ਜੀ ਕਹਿੰਦੇ ਤੇਰੇ ਤੇ ਗੁਰੂ ਦੀ ਬਖਸ਼ਿਸ਼ ਦੀ ਨਜ਼ਰ ਹੈ। ਫਿਰ ਸਿੱਖੀ ਸਿੱਖਿਆ ਗੁਰ ਵਿਚਾਰ, ਤੇ ਫਿਰ ਗੁਰੂ ਦੀ ਨਜ਼ਰ ਨਾਲ ਮਿਲੇਗਾ ਕਿ ਨਦਰੀ ਕਰਮ ਲੰਘਾਏ ਪਾਰ, ਨਦਰੀ ਕਰਮ, ਬਖਸ਼ਿਸ਼ ਦੀ ਨਜ਼ਰ ਹੋ ਗਈ ਤੇਰੇ ਤੇ, ਤੈਨੂੰ ਸੰਸਾਰ ਭਵ ਸਾਗਰ ਤੋਂ ਗੁਰੂ ਨੇ ਬਾਂਹ ਫੜ ਕੇ ਪਾਰ ਲੰਘਾ ਦਿੱਤਾ। ਸਾਧ ਸੰਗਤ, ਵਾਰ ਚਾਲਵੀਂ ਪੌੜੀ ਬਾਰਵੀਂ ਵਿੱਚ ਗੁਰੂ ਕੀ ਆਗਿਆ ਵਿੱਚ ਜਿਹੜੇ ਗੁਰਸਿੱਖ ਗੁਰੂ ਪਿਆਰੇ ਚੱਲਣ ਵਾਲੇ ਆ, ਉਹਨਾਂ ਦਾ ਜ਼ਿਕਰ, ਗੁਰੂ ਆਗਿਆ ਦਾ ਵਰਣਨ ਫਰਮਾਨ ਕਰਦੇ ਨੇ। ਓ ਅੰਕਾਰ ਆਕਾਰ ਜਿਸ ਸਤਿਗੁਰ ਪੁਰਖ ਸਰੰਦਾ ਸੋਈ, ਇੱਕ ਕਵਾਓ ਪਸਾਓ ਜਿਸ ਸ਼ਬਦ ਸੁਰਤ ਸਤ ਸੰਗ ਵਿਲੋਈ। ਬ੍ਰਹਮਾ ਵਿਸ਼ਨ ਮਹੇਸ਼ ਮਿਲ, ਦਸ ਅਵਤਾਰ ਵਿਚਾਰ ਨਾ ਹੋਈ। ਭੇਦ ਨ ਭੇਦ ਕਤੇ ਬਨੋ, ਹਿੰਦੂ ਮੁਸਲਮਾਨ ਜਣੋਈ। ਊਤਮ ਜਨਮ ਸਕਾਰ ਥਾ, ਚਰਨ ਸ਼ਰਨ ਸਤਿਗੁਰ ਵਿਰਲੋਈ। ਗੁਰ ਸਿੱਖ ਸੁਣ ਗੁਰ ਸਿੱਖ ਹੋਏ, ਮੁਰਦਾ ਹੋਏ ਮੁਰੀਦ ਸੋ ਕੋਈ। ਸਤਿਗੁਰ ਗੋਰ ਸਤਾਨ ਸਮੋਈ, ਸਤਿਗੁਰ ਗੋਰ ਸਤਾਨ ਸਮੋਈ। ਕਹਿਣ ਲੱਗੇ ਓਅੰਕਾਰ ਆਕਾਰ ਜਿਸ ਸਤਿਗੁਰ ਪੁਰਖ ਸਰੰਦਾ ਸੋਈ। ਓਅੰਕਾਰ ਹੀ ਜਿਸ ਦਾ ਆਕਾਰ ਹੈ, ਸੋਈ ਸਤਿਗੁਰ ਪੁਰਖ ਸਾਰੀ ਦੀ ਸਾਰੀ ਸ੍ਰਿਸ਼ਟੀ ਨੂੰ ਰਚਣਹਾਰਾ ਹੈ, ਭਾਵ ਜਿਹੜਾ ਸਾਡਾ ਸਤਿਗੁਰੂ ਹੈ। ਮੇਰਾ ਸਤਿਗੁਰੂ ਸ਼ਹਿਨਸ਼ਾਹ ਹੀ ਓਅੰਕਾਰ, ਓਅੰਕਾਰ ਦਾ ਮਤਲਬ ਹੈ ਪਰਮਾਤਮਾ। ਮੇਰਾ ਸਤਿਗੁਰੂ ਸ਼ਹਿਨਸ਼ਾਹ ਹੀ ਓਅੰਕਾਰ, ਭਾਵ ਪਰਮੇਸ਼ਰ ਸਰੂਪ ਹੈ। ਜੇ ਪਰਮੇਸ਼ਰ ਸਰੂਪ ਮੇਰਾ ਸਤਿਗੁਰੂ ਹੈ, ਤੇ ਜੇ ਉਹ ਓਅੰਕਾਰ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਰਚਣਹਾਰਾ ਹੈ, ਸਿਰਜਣਹਾਰਾ ਹੈ, ਤਾਂ ਇਸ ਦਾ ਭਾਵ ਮੇਰਾ ਸਤਿਗੁਰੂ ਜੇ ਉਸ ਪਰਮੇਸ਼ਰ ਦਾ ਹੀ ਸਰੂਪ ਹੈ, ਤਾਂ ਭਾਈ ਗੁਰਦਾਸ ਜੀ ਕਹਿੰਦੇ ਮੈਂ ਇਹ ਕਹਿ ਸਕਦਾ ਮੇਰਾ ਸਤਿਗੁਰੂ ਹੀ ਸਭ ਕੁਛ ਰਚਣਹਾਰਾ ਹੈ, ਸਿਰਜਣਹਾਰਾ ਹੈ, ਕਿਉਂਕਿ ਉਹ ਪਰਮੇਸ਼ਰ ਦਾ ਸਰੂਪ ਹੈ। ਇੱਕ ਕਵਾਓ ਪਸਾਓ ਜਿਸ ਸ਼ਬਦ ਸੁਰਤ ਸਤ ਸੰਗ ਵਿਲੋਈ। ਜਿਸਨੇ ਆਪਣੇ ਇੱਕ ਵਾਕ ਤੋਂ ਕੀਤਾ ਪਸਾਓ, ਇੱਕੋ ਕਵਾਓ, ਆਪਣੇ ਇੱਕ ਵਾਕ ਇੱਕ ਸ਼ਬਦ ਤੋਂ ਜਿਸਨੇ ਸਾਰੇ ਦਾ ਸਾਰਾ ਪਸਾਰਾ ਪਸਾਰਿਆ ਹੈ, ਸਤ ਸੰਗ ਵਿੱਚ ਸ਼ਬਦ ਸੁਰਤ ਦਾ ਰਿੜਕਣਾ ਕੀਤਾ ਹੈ। ਜਿਹੜੇ ਨਿਰੰਕਾਰ ਪਰਮੇਸ਼ਰ ਨੇ ਸ੍ਰਿਸ਼ਟੀ ਸਾਜੀ ਹੈ, ਜਿਹੜੇ ਇੱਕ ਸ਼ਬਦ ਤੋਂ, ਆਪਾਂ ਕਹਿੰਦੇ ਪਰਮਾਤਮਾ ਨੇ ਆਪਣੇ ਇੱਕ ਵਾਕ ਤੋਂ ਸ੍ਰਿਸ਼ਟੀ ਸਾਜੀ, ਕਵਾਓ ਦਾ ਅਰਥ ਹੈ ਸ਼ਬਦ। ਪਰਮਾਤਮਾ ਨੇ, ਵਾਹਿਗੁਰੂ ਨੇ ਆਪਣੇ ਇੱਕ ਸ਼ਬਦ ਤੋਂ ਹੀ ਸਾਰਾ ਸੰਸਾਰ ਦਾ ਪਸਾਰਾ ਪਸਾਰਿਆ ਵਾ। ਉਹੀਓ ਹੀ ਸ਼ਬਦ ਦੀ ਗੱਲ, ਜਿਹੜੇ ਸ਼ਬਦ ਤੋਂ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ ਹੈ, ਉਸੇ ਸ਼ਬਦ ਦੀ ਗੱਲ ਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੀਤੀ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਤੇ ਉਸੇ ਸ਼ਬਦ ਨੂੰ ਹੀ ਸਤਸੰਗ ਵਿੱਚ ਪਾਤਸ਼ਾਹ ਨੇ ਰਿੜਕਣਾ ਕੀਤਾ ਹੈ। ਉਹ ਹੀ ਸ਼ਬਦ ਆਪਣੇ ਸਿੱਖਾਂ ਨੂੰ ਦ੍ਰਿੜ ਕਰਾਇਆ, ਜਿਹੜੇ ਸ਼ਬਦ ਤੋਂ ਸ੍ਰਿਸ਼ਟੀ ਬਣਾਈ ਹੈ। ਥੋੜਾ ਜਿਹਾ ਹੋਰ ਵਿਸਥਾਰ ਦੱਸ ਕਰਦੇ ਇਹਦਾ। ਆਮ ਤੌਰ ਤੇ ਸੰਸਾਰ ਵਿੱਚ ਇਹ ਗੱਲ ਪ੍ਰਸਿੱਧ ਹੈ ਕਿ ਸ਼ਬਦ ਗੁਰੂ ਦੀ ਗੱਲ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ ਕਿ ਤੁਸੀਂ ਸ਼ਬਦ ਨਾਲ ਜੁੜਨਾ ਹੈ, ਬਾਣੀ ਨਾਲ ਜੁੜਨਾ ਹੈ। ਔਰ ਇਹ ਜਿਹੜਾ ਸ਼ਬਦ ਹੈ ਧੁਰੋਂ ਪਰਮੇਸ਼ਰ ਤੋਂ ਆਇਆ, ਇਹ ਬਾਣੀ ਧੁਰੋਂ ਆਈ ਹੈ, ਸ਼ਬਦ ਧੁਰੋਂ ਆਇਆ ਹੈ, ਇਹ ਵੀ ਆਪਾਂ ਨੂੰ ਪਤਾ ਹੈ। ਪਰ ਦਾਸ ਨੇ ਜਿਹੜੀ ਬੇਨਤੀ ਕਰਨੀ ਹੈ, ਸਾਧ ਸੰਗਤ ਖਿਆਲ ਕਰਿਆ ਜੇ, ਆਮ ਸੰਸਾਰ ਵਿੱਚ ਇਸ ਬਾਤ ਦਾ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਦੁਨੀਆਂ ਵਿੱਚ ਕੋਈ ਵੀ ਚੀਜ਼ ਜਿਸ ਧਾਤ ਤੋਂ ਬਣੀ ਹੈ, ਉਸੇ ਧਾਤ ਨਾਲ ਹੀ ਉਸ ਚੀਜ਼ ਦੀ ਰਿਪੇਅਰ ਕੀਤੀ ਜਾਂਦੀ ਹੈ, ਮੁਰੰਮਤ ਕੀਤੀ ਜਾਂਦੀ ਹੈ। ਉਦਾਹਰਣ ਦੇ ਤੌਰ ਤੇ ਜਿਵੇਂ ਕੋਈ ਕੰਧ ਮਿੱਟੀ ਦੀ ਬਣੀ ਹੈ, ਉਸ ਕੰਧ ਦੇ ਵਿੱਚ ਆ ਗਈ ਤਰੇੜ, ਉਸ ਕੰਧ ਵਿੱਚ ਹੋ ਗਏ ਛੇਕ ਜਾਂ ਕੰਧ ਥੋੜੀ ਜਿਹੀ ਢਹਿ ਗਈ, ਤੇ ਕੰਧ ਬਣੀ ਹੈ ਮਿੱਟੀ ਦੀ, ਤੇ ਉਹਦੀ ਰਿਪੇਅਰ ਕਾਹਦੇ ਨਾਲ ਕੀਤੀ ਜਾਏਗੀ, ਉਹਦੀ ਮੁਰੰਮਤ ਕਾਹਦੇ ਨਾਲ ਕੀਤੀ ਜਾਏਗੀ? ਸੀਮਟ ਬਜਰੀ ਨਾਲ ਹੋ ਜਾਏ? ਕੋਈ ਰੇਤਾ ਸੀਮਟ ਨਾਲ ਆਪਾਂ ਉਹਦੀ ਮੁਰੰਮਤ ਕਰ ਸਕਦੇ? ਨਹੀਂ ਨਾ ਕਰ ਸਕਦੇ। ਕਿਸ ਚੀਜ਼ ਦੀ ਲੋੜ ਹੈ? ਮਿੱਟੀ ਦੀ, ਕਿਉਂਕਿ ਕੰਧ ਮਿੱਟੀ ਦੀ ਬਣੀ ਹੈ, ਉਹਦੀ ਰਿਪੇਅਰ ਉਹਦੀ ਮੁਰੰਮਤ ਵੀ ਮਿੱਟੀ ਨਾਲ ਕੀਤੀ ਜਾਣੀ ਹੈ। ਜਿਹੜੀ ਕੰਧ ਕੋਈ ਸੀਮਟ ਬਜਰੀ ਦੀ ਬਣੀ ਹੈ, ਜੇ ਉਹ ਢਹਿ ਗਈ ਹੈ, ਉਹਦੇ 'ਚ ਕੋਈ ਤਰੇੜ ਆ ਗਈ ਹੈ, ਤਾਂ ਸੀਮਟ ਬਜਰੀ ਚਾਹੀਦੀ ਹੈ। ਜੇ ਕੰਧ ਲੱਕੜ ਦੀ ਬਣੀ ਹੈ, ਉਹਦੇ ਵਿੱਚ ਕੋਈ ਤਰੇੜ ਆਈ ਹੈ, ਕੋਈ ਕੰਧ ਢੱਠ ਗਈ ਹੈ, ਢਹਿ ਗਈ ਹੈ, ਉਹਨੂੰ ਬਣਾਉਣ ਵਾਸਤੇ ਲੱਕੜ ਚਾਹੀਦੀ ਹੈ। ਸਾਧ ਸੰਗਤ, ਇਸੇ ਤਰ੍ਹਾਂ ਸੰਸਾਰ ਜਗਤ ਇਹ ਦੁਨੀਆ ਪਰਮੇਸ਼ਰ ਨੇ ਕਾਹਦੇ ਤੋਂ ਬਣਾਈ? ਇਹ ਜਗਤ ਕਾਹਦੇ ਤੋਂ ਬਣਿਆ? ਸੰਸਾਰ ਕਾਹਦੇ ਤੋਂ ਪਸਾਰਾ ਪਸਾਰਿਆ ਉਹਨੇ? ਤੇ ਆਪਾਂ ਬਹੁਤ ਵਾਰੀ ਪੜ੍ਹ ਚੁੱਕੇ ਹਾਂ ਕਿ ਸੰਸਾਰ ਦਾ ਪਸਾਰਾ ਪਰਮੇਸ਼ਰ ਨੇ ਸ਼ਬਦ ਤੋਂ ਬਣਾਇਆ। ਕੀਤਾ ਪਸਾਓ, ਇਹ ਕੋ ਕਵਾਓ, ਤੇ ਇਸ ਤੇ ਹੋਏ ਲੱਖ ਦਰੀਆਓ। ਕਵਾਓ ਦਾ ਅਰਥ ਸ਼ਬਦ, ਰਾਗ ਮਾਰੂ ਵਿੱਚ ਵੀ ਦਾਤਾ ਜੀ ਨੇ ਫਰਮਾਨ ਕੀਤਾ ਉਤ ਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਸ਼ਬਦ ਤੋਂ ਹੀ ਸਾਰੇ ਦੇ ਸਾਰੇ ਸੰਸਾਰ ਦੀ ਉਤਪਤੀ ਹੈ। ਸਾਰਾ ਸੰਸਾਰ ਪਰਮਾਤਮਾ ਨੇ ਸ਼ਬਦ ਤੋਂ ਬਣਾਇਆ ਤੇ ਜਿਸ ਧਾਤ ਤੋਂ ਕੋਈ ਚੀਜ਼ ਬਣੀ ਹੈ ਉਸੇ ਨਾਲ ਹੀ ਉਹਦੀ ਰਿਪੇਅਰ ਤੇ ਮੁਰੰਮਤ ਕੀਤੀ ਜਾ ਸਕਦੀ। ਤੇ ਸੰਸਾਰ ਬਣਿਆ ਸ਼ਬਦ ਤੋਂ, ਤੇ ਜੇ ਸ਼ਬਦ ਤੋਂ ਅਸੀਂ ਬਣੇ ਹਾਂ, ਧੰਨ ਗੁਰੂ ਨਾਨਕ ਦੇਵ ਮੇਰੇ ਸ਼ਹਿਨਸ਼ਾਹ ਨੇ ਤੱਕਿਆ ਕਿ ਸੰਸਾਰ ਦੀ ਉਤਪਤੀ ਜੇ ਸ਼ਬਦ ਤੋਂ ਹੀ ਹੈ ਤੇ ਇਹਨਾਂ ਮਨੁੱਖਾਂ ਦੇ ਜੀਵਨ ਵਿੱਚ ਆ ਗਿਆ ਵਿਗਾੜ, ਇਹਨਾਂ ਦਾ ਆਤਮਿਕ ਜੀਵਨ ਢਹਿ ਗਿਆ, ਇਹਨਾਂ ਦਾ ਆਤਮਿਕ ਜੀਵਨ ਗਰਕ ਹੋ ਗਿਆ ਲੋਕਾਂ ਦਾ। ਇਹਨਾਂ ਦੇ ਜੀਵਨ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਦਵੈਸ਼, ਈਰਖਾ ਦੇ ਛੇਕ ਹੋ ਗਿਆ। ਇਹਨਾਂ ਦੇ ਜੀਵਨ ਦੀ ਕਰਨੀ ਹੈ ਰਿਪੇਅਰ, ਇਹਨਾਂ ਦੇ ਜੀਵਨ ਨੂੰ ਘਟਣਾ, ਮੁਰੰਮਤ ਕਰਨੀ ਇਹਨਾਂ ਦੀ। ਤੇ ਕਾਹਦੇ ਨਾਲ ਕੀਤੀ ਜਾਏਗੀ ਰਿਪੇਅਰ? ਜੀਵਨ ਕਾਹਦੇ ਨਾਲ ਸਵਾਰਿਆ ਜਾਏਗਾ ਇਹਨਾਂ ਦਾ? ਕਾਹਦੇ ਨਾਲ ਘੜਿਆ ਜਾਏਗਾ ਨਵੇਂ ਉਸਤਰਿਓਂ ਇਹਨਾਂ ਦਾ ਜੀਵਨ ਜਿਸ ਤੋਂ ਇਹ ਬਣੇ? ਤੇ ਬਣੇ ਕਾਹਦੇ ਤੋਂ? ਸ਼ਬਦ ਤੋਂ। ਇਸੇ ਲਈ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਹ ਗੱਲ ਜਾਣ ਲਈ ਇਹ ਸ਼ਬਦ ਤੋਂ ਬਣੇ ਨੇ, ਸ਼ਬਦ ਦੁਆਰਾ ਹੀ ਇਹਨਾਂ ਦਾ ਜੀਵਨ ਸਵਾਰਿਆ ਜਾ ਸਕਦਾ, ਸੋਹਣਾ ਬਣਾਇਆ ਜਾ ਸਕਦਾ। ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਗ੍ਹਾ ਜਗ੍ਹਾ ਤੇ ਕਹਿੰਦੇ ਸੀ ਮਰਦਾਨਿਆਂ ਛੇੜ ਰਬਾਬ, ਇਹਨਾਂ ਨੂੰ ਸ਼ਬਦ ਸੁਣਾਈਏ। ਉਹਨੇ ਸ਼ਬਦ ਦੁਆਰਾ ਮੇਰੇ ਦਾਤੇ ਨੇ ਕਾਮੀਆਂ ਨੂੰ ਕਾਮ ਤੋਂ ਉੱਪਰ ਚੁੱਕ ਦਿੱਤਾ, ਕ੍ਰੋਧੀਆਂ ਨੂੰ ਕ੍ਰੋਧ ਤੋਂ ਉੱਤੇ ਚੁੱਕ ਦਿੱਤਾ, ਨਾਸ਼ ਕਰ ਦਿੱਤੇ ਕਾਮ ਕ੍ਰੋਧ, ਲੋਭੀ ਲਾਲਚੀਆਂ ਦੇ ਅੰਦਰੋਂ ਲੋਭ ਲਾਲਚ ਮੁਕਾ ਦਿੱਤਾ ਗੁਰੂ ਦੇ ਸ਼ਬਦ ਨੇ, ਰਾਖਸ਼ਾਂ ਦਾ ਰਾਖਸ਼ਪੁਣਾ ਮੁੱਕ ਗਿਆ, ਹੰਕਾਰੀਆਂ ਦਾ ਹੰਕਾਰ ਨਾਸ਼ ਕਰਕੇ ਰੱਖ ਦਿੱਤਾ ਗੁਰੂ ਸਾਹਿਬ ਨੇ ਗੁਰੂ ਸ਼ਬਦ ਦੁਆਰਾ। ਛੇੜ ਮਰਦਾਨਿਆਂ ਰਬਾਬ ਬਾਣੀ ਆਈ ਹੈ। ਕਹਿੰਦੇ ਭਾਈ ਮਰਦਾਨਾ ਰਬਾਬ ਵਜਾਉਂਦਾ ਸੀ, ਮੇਰਾ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸ਼ਹਿਨਸ਼ਾਹ ਗਾਉਂਦਾ ਸੀ, ਰੁੱਖਾਂ ਦੇ ਉੱਤੇ ਬੈਠੇ ਪੰਛੀ ਝੂਮਣ ਲੱਗ ਪੈਂਦੇ ਸਨ, ਉਹਦੀ ਪਾਵਨ ਬਾਣੀ ਯਹਿਰ ਵਰਗੇ ਕੌੜੇ ਰੀਠਿਆਂ ਵਿੱਚ ਅੰਮ੍ਰਿਤ ਭਰ ਦਿੰਦੀ ਸੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿਸ਼ਈ ਤੇ ਵਿਕਾਰੀ ਤੇ ਹੰਕਾਰੀ ਲੋਕ ਸਾਰੇ ਦੇ ਸਾਰੇ ਵਿਕਾਰਾਂ ਨੂੰ ਮਿੱਟੀ ਚ ਮਿਲਾ ਕੇ ਆਤਮਿਕ ਜੀਵਨ ਦੇ ਕੇ ਜਨਮਾਂ ਜਨਮਾਤਰਾਂ ਦੀਆਂ ਟੁੱਟੀਆਂ ਸੁਰਤਾਂ ਨੂੰ ਰੱਬ ਨਾਲ ਗੰਢ ਦਿੰਦੀ ਸੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਆਵਾਜ਼ ਤੇ ਰਸਨਾ ਤੋਂ ਨਿਕਲੇ ਹੋਏ ਬੋਲ ਬਾਣੀ ਅੱਜ ਵੀ ਹੋਈ ਹੈ, ਸ਼ਬਦ ਅੱਜ ਵੀ ਸਾਡੇ ਕੋਲ ਹੋਈ ਹੈ, ਸਾਡੇ ਗਾਉਣ ਵਿੱਚ, ਸਾਡੇ ਦਿਲ 'ਚ ਵਸਾਉਣ ਵਿੱਚ, ਸਾਡੇ ਕਮਾਉਣ ਵਿੱਚ, ਸਹੀ ਅਰਥਾਂ 'ਚ ਧੰਨ ਗੁਰੂ ਨਾਨਕ ਦੇਵ ਦਾਤਾ ਜੀ ਨੂੰ ਪਾਉਣ ਵਿੱਚ ਸਾਡੇ 'ਚ ਫਰਕ ਹੋ ਸਕਦਾ ਹੈ। ਬਾਣੀ 'ਚ ਅੱਜ ਵੀ ਸ਼ਕਤੀ ਹੋਈ ਹੈ, ਬਾਣੀ ਵਿੱਚ ਅੱਜ ਵੀ ਸਮਰੱਥਾ ਹੋਈ। ਇਸ ਲਈ ਸਾਧ ਸੰਗਤ ਜਿਹੜੇ ਨਾਮ ਬਾਣੀ ਤੇ ਪ੍ਰੇਮਾ ਭਗਤੀ 'ਚ ਜੁੜੇ, ਜਿਹੜੇ ਸ਼ਬਦ ਦੀ ਕਮਾਈ ਕਰਨ ਵਾਲੇ ਨੇ, ਉਹੀ ਭਾਵ ਸਾਗਰ ਤੋਂ ਪਾਰ ਨੇ। ਤਾਂ ਤੇ ਭਾਈ ਗੁਰਦਾਸ ਜੀ ਨੇ ਬਚਨ ਆਖੇ, ਕਹਿਣ ਲੱਗੇ ਇੱਕ ਕਵਾਓ ਪਸਾਓ ਜਿਸ ਜਿਸ ਪਰਮਾਤਮਾ ਵਾਹਿਗੁਰੂ ਪ੍ਰਭੂ ਨੇ ਇੱਕ ਸ਼ਬਦ ਤੋਂ ਹੀ ਸੰਸਾਰ ਦਾ ਪਸਾਰਾ ਪਸਾਰਿਆ, ਉਹੀਓ ਹੀ ਜਿਹੜਾ ਸ਼ਬਦ ਹੈ ਉਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਸਤ ਸੰਗਤ ਵਿੱਚ ਲਿਆਂਦਾ ਤੇ ਆਪਣੇ ਸਿੱਖਾਂ ਨੂੰ ਦਿੱਤਾ। ਸ਼ਬਦ ਸੁਰਤ ਸਤ ਸੰਗ ਬਲੋਈ, ਸਤ ਸੰਗ ਵਿੱਚ ਸ਼ਬਦ ਸੁਰਤ ਦਾ ਰਿੜਕਣਾ ਕੀਤਾ, ਭਾਵ ਸ਼ਬਦ ਸੁਰਤ ਦਾ ਅਭਿਆਸ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤਾ ਕਿ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਵਿੱਚ ਜੋੜੋ। ਅਗਰ ਸ਼ਬਦ ਸੁਰਤ ਦਾ ਸੁਮੇਲ ਨਹੀਂ ਤੇ ਦਾਤੇ ਨੇ ਬਾਣੀ 'ਚ ਇੱਥੋਂ ਤੱਕ ਕਹਿ ਦਿੱਤਾ ਜੇ ਬਿਨ ਗੁਰ ਸ਼ਬਦ ਸੁਰਤ ਕਿਉਂ ਪਾਈਐ, ਸ਼ਬਦ ਸੁਰਤ ਬਿਨ ਆਈਐ ਜਾਈਐ। ਸੁਰਤ ਅਤੇ ਸ਼ਬਦ ਦੇ ਸੁਮੇਲ ਤੋਂ ਬਿਨਾਂ ਆਉਣਾ ਜਾਣਾ ਜੰਮਣਾ ਤੇ ਮਰਨਾ ਬਣਿਆ ਰਹੂਗਾ। ਬ੍ਰਹਮਾ ਵਰਗੇ ਆਵੇ, ਵਿਸ਼ਨੂੰ ਵਰਗੇ ਆਏ, ਸ਼ਿਵਜੀ ਵਰਗੇ ਆਏ, ਵਿਸ਼ਨੂੰ ਦੇ 10 ਅਵਤਾਰ ਇਸ ਧਰਤੀ ਤੇ ਮਾਸ਼, ਕਛ, ਵਰਾਹ, ਕ੍ਰਿਸ਼ਨ, ਰਾਮ ਆਦਿਕ ਪੈਦਾ ਹੋਏ, ਉਹ ਵੀ ਇਸ ਸ਼ਬਦ ਦੀ ਵਿਚਾਰ ਨਹੀਂ ਕਰ ਸਕੇ ਜਿਹੜਾ ਸ਼ਬਦ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਸਾਨੂੰ ਵੱਡੀਆਂ ਭਾਗਾਂ ਨਾਲ ਇਸ ਕਲਯੁੱਗ ਵਿੱਚ ਬਖਸ਼ਿਸ਼ ਕੀਤਾ। ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਕਹਿੰਦੇ ਨੇ ਬ੍ਰਹਮਾ ਵਿਸ਼ਨ ਮਹੇਸ਼ ਮਿਲ 10 ਅਵਤਾਰ ਵਿਚਾਰ ਨਾ ਹੋਈ। ਕੀ ਬ੍ਰਹਮਾ ਵਿਸ਼ਨੂੰ ਤੇ ਸ਼ਿਵਜੀ ਇਹਨਾਂ ਨੇ ਵੀ ਮਿਲ ਕੇ ਤੇ ਵਿਸ਼ਨੂੰ ਦੇ 10 ਅਵਤਾਰ ਜਿਵੇਂ ਦਾਸ ਨੇ ਪਿੱਛੇ ਬੇਨਤੀ ਕੀਤੀ ਆ, ਉਹਨਾਂ ਕੋਲੋਂ ਵੀ ਉਸ ਓਅੰਕਾਰ ਵਾਹਿਗੁਰੂ ਦੇ ਸ਼ਬਦ ਦਾ ਵਿਚਾਰ ਨਹੀਂ ਹੋ ਸਕਿਆ। ਇਸ ਸ਼ਬਦ ਦੀ ਕਮਾਈ ਤੇ ਸ਼ਬਦ ਦੀ ਵਿਚਾਰ ਤੋਂ ਉਹ ਵੀ ਖਾਲੀ ਰਹਿ ਗਏ। ਹੋਰ ਕੌਣ ਕੌਣ ਰਹਿ ਗਏ? ਖਾਲੀ ਭੇਦ ਨ ਭੇਦ ਕਤੇ ਬਨੋ, ਹਿੰਦੂ ਮੁਸਲਮਾਨ ਜਨੋਈ। ਨਾ ਵੇਦ, ਨਾ ਕਤੇਬ, ਨਾ ਹਿੰਦੂ ਤੇ ਨਾ ਮੁਸਲਮਾਨ, ਕੋਈ ਵੀ ਇਸ ਭੇਤ ਨੂੰ ਨਹੀਂ ਜਾਣਦੇ ਜਿਹੜਾ ਭੇਤ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪਣੇ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤਾ। ਗੁਰ ਸ਼ਬਦ ਦੀ ਕਮਾਈ, ਨਾਮ ਸਿਮਰਨ ਦੀ ਕਮਾਈ, ਨਾਨਕ ਕਹਿ ਕਰ ਕੇਵਲ ਨਾਮ। ਇਸ ਲਈ ਗੁਰ ਸ਼ਬਦ ਨਾਲ ਜੋੜਨ ਦਾ ਮਹਾਨ ਪਰਉਪਕਾਰ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਗੁਰਸਿੱਖਾਂ ਦੇ ਉੱਤੇ ਕੀਤਾ, ਜਿਨ੍ਹਾਂ ਤੋਂ ਬਾਕੀ ਸਾਰੇ ਦੇ ਸਾਰੇ ਵਿਰਲੇ ਰਹਿ ਗਏ, ਵਾਂਝੇ ਖਾਲੀ, ਟਾਵੇਂ ਟਾਵੇਂ ਕੋਈ ਨਾਮ ਸਿਮਰਨ ਭਜਨ ਬੰਦਗੀ ਦੀ ਕਮਾਈ ਵਾਲੇ ਹੋਏ, ਨਹੀਂ ਤੇ ਬਹੁਤੇ ਜੀਵਨ ਦੀ ਬਾਜੀ ਹਾਰ ਕੇ ਸੰਸਾਰ ਤੋਂ ਜਾਂਦੇ ਨੇ। ਊਤਮ ਜਨਮ ਸਕਾਰਥ ਚਰਨ ਸ਼ਰਨ ਸਤਿਗੁਰ ਵਿਰਲੋਈ। ਮਨੁੱਖਾ ਜਨਮ ਬੜਾ ਸ੍ਰੇਸ਼ਟ ਹੈ। ਮਨੁੱਖਾ ਜਨਮ ਆ ਮਾਨਸ ਦੇਹੀ ਬੜਿਆਂ ਵੱਡਿਆਂ ਭਾਗਾਂ ਨਾਲ ਮਿਲਦੀ ਹੈ, ਪਰਮਾਤਮਾ ਦੀ ਬਖਸ਼ਿਸ਼ ਆ। ਪਰ ਭਾਈ ਗੁਰਦਾਸ ਜੀ ਨੇ ਬਚਨ ਵਰਤੇ, ਕਹਿਣ ਲੱਗੇ ਮਾਨਸ ਜਨਮ ਸਫਲ ਉਸੇ ਦਾ ਹੀ ਹੁੰਦਾ ਹੈ ਜਿਹੜਾ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਂਦਾ ਹੈ, ਤੇ ਗੁਰੂ ਦੀ ਸ਼ਰਨ ਵਿੱਚ ਆ ਕੇ ਸੁਰਤ ਬਿਰਤੀ ਦੁਆਰਾ ਜਿਹੜਾ ਨਾਮ ਸਿਮਰਨ ਤੇ ਸ਼ਬਦ ਦੀ ਕਮਾਈ ਕਰਦਾ ਹੈ। ਪਰ ਇਹੋ ਜਿਹੇ ਕਮਾਈ ਕਰਨ ਵਾਲੇ ਭਾਈ ਗੁਰਦਾਸ ਕਹਿੰਦੇ ਵਿਰਲੇ ਹੀ ਆ। ਚਰਨ ਸ਼ਰਨ ਸਤਿਗੁਰ ਵਿਰਲੋਈ, ਤੇਰਾ ਜਨ ਏਕ ਆਦ ਕੋਈ, ਇੱਕ ਅੱਧ ਕੋਈ ਵਿਰਲਾ, ਟਾਵਾਂ ਟਾਵਾਂ ਜਗ ਮਹਿ ਉੱਤਮ ਕਾਂਢੀਐ ਵਿਰਲੇ ਕੇਈ ਕੇ। ਕੋਟਨ ਮੈਂ ਨਾਨਕ ਕਹੁ ਨਾਰਾਇਣ ਜਿਹ ਚੀਤ। ਜਿਨ੍ਹਾਂ ਦਾ ਚਿੱਤ ਉਸ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ, ਉਹ ਵਿਰਲੇ ਵਿਰਲੇ ਕਿਤੇ ਕਿਤੇ। ਗੁਰ ਸਿੱਖ ਸੁਣ ਗੁਰ ਸਿੱਖ ਹੋਏ, ਮੁਰਦਾ ਹੋਏ ਮੁਰੀਦ ਸੋ ਕੋਈ। ਗੁਰੂ ਦੀ ਸਿੱਖਿਆ ਨੂੰ ਸੁਣ ਕੇ ਕੋਈ ਵਿਰਲੇ ਵਿਰਲੇ ਨੇ ਜਿਹੜੇ ਗੁਰੂ ਦੇ ਸਿੱਖ ਹੁੰਦੇ ਆ, ਤੇ ਟਾਵੇਂ ਟਾਵੇਂ ਨੇ ਉਹ ਮਰੀਦ ਜਿਹੜੇ ਮੁਰਦੇ ਦੀ ਨਿਆਈ ਹੋ ਜਾਂਦੇ, ਉਹ ਕੋਈ ਕੋਈ ਆ। ਕੋਟ ਮੱਧੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਬਹੁਤੇ ਤੇ ਵਿਹਾਰ ਤੇ ਮੰਗਾਂ ਮੰਗਣ ਵਾਲੀ ਆ, ਮੈਨੂੰ ਦੁੱਧ ਦੇ, ਮੈਨੂੰ ਪੁੱਤ ਦੇ, ਮੈਨੂੰ ਕਾਰੋਬਾਰ ਦੇ, ਮੈਨੂੰ ਗੱਡੀਆਂ ਕੋਠੀਆਂ ਦੇ, ਬਹੁਤੇ ਮੰਗਣ ਵਾਲੀ ਆ। ਮਾਫ ਕਰਨਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਮੁਰਦੇ ਦੀ ਨਿਆਈ ਹੋ ਕੇ ਤੇ ਮੁਰੀਦ ਬਣਨ ਵਾਲੇ ਤੇ ਗੁਰੂ ਦੀ ਸਿੱਖਿਆ ਨੂੰ ਤਨ ਮਨ ਤੇ ਰੋਮ ਰੋਮ ਚ ਵਸਾਉਣ ਵਾਲੇ ਗੁਰਸਿੱਖ ਵਿਰਲੇ ਵਿਰਲੇ, ਟਾਵੇਂ ਟਾਵੇਂ ਨੇ ਜਿਹੜੇ ਗੁਰੂ ਦੇ ਬਚਨਾਂ ਨੂੰ ਸਤ ਕਰਕੇ ਮੰਨ ਲੈਂਦੇ, ਕਮਾ ਲੈਂਦੇ ਅਤੇ ਦਿਲ ਚ ਵਸਾ ਗੁਰੂ ਨੂੰ ਪਾ ਲੈਂਦੇ। ਫਿਰ ਗੁਰੂ ਦੀ ਬਖਸ਼ਿਸ਼ ਲੋਕ ਪ੍ਰਲੋਕ ਵਿੱਚ ਸਦੀਵੀ ਕਾਲ ਵਾਸਤੇ ਉਹਨਾਂ ਦੇ ਪੱਲੇ ਚ ਰਹਿੰਦੀ ਹੈ। ਸਤਿਗੁਰ ਗੋਰ ਸਤਾਨ ਸਮੋਈ। ਕਹਿਣ ਲੱਗੇ ਜਿਹੜੇ ਐਸੇ ਫਿਰ ਗੁਰਸਿੱਖ ਪਿਆਰੇ ਹਨ, ਕੈਸੇ ਨੇ ਜੀ ਉਹ? ਸਤਿਗੁਰ ਗੋਰ ਸਤਾਨ ਸਮੋਈ, ਕਹਿੰਦੇ ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਨਾਲ ਜੁੜ ਕੇ ਇਹੋ ਜਿਹੇ ਵਿਰਲੇ ਆ ਜਿਹੜੇ ਸਤਿਗੁਰੂ ਦੀ ਗੋਰ ਵਿੱਚ ਸਮਾ ਜਾਂਦੇ ਆ। ਗੋਰ ਸਤਾਨ ਸ਼ਬਦ ਵਰਤਿਆ ਭਾਈ ਗੁਰਦਾਸ। ਗੋਰ ਸਾਧ ਸੰਗਤ ਕਬਰ ਨੂੰ ਕਹਿੰਦੇ, ਕਬਰ ਨੂੰ। ਗੋਰ ਸਤਾਨ ਸਮੋਈ ਭਾਵ ਗੁਰੂ ਰੂਪ ਗੋਰ ਵਿੱਚ ਸਮਾ ਜਾਂਦੇ ਆ। ਗੁਰੂ ਰੂਪ ਗੋਰ, ਗੁਰੂ ਰੂਪੀ ਕਬਰ ਦੇ ਵਿੱਚ ਪੈ ਜਾਂਦੇ ਆ। ਤੇ ਕਬਰ ਚ ਕਿਹਨੂੰ ਪਾਇਆ ਜਾਂਦਾ? ਆਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਗੋਰ ਵਿੱਚ ਸਮਾ ਜਾਂਦੇ, ਕਬਰ ਦੇ ਵਿੱਚ ਸਮਾ ਜਾਂਦੇ, ਕਬਰ ਚ ਪੈ ਜਾਂਦੇ। ਤੇ ਕਬਰ ਚ ਪਾਇਆ ਜਾਂਦਾ ਮੁਰਦੇ ਨੂੰ, ਮੁਰਦੇ ਨੂੰ ਭਾਵ ਜਿਹੜੇ ਹਉਮੇ ਹੰਕਾਰ ਆਪਣਤ ਤੇ ਮੈਂ ਮੇਰੀ ਵਾਲੇ ਪਾਸਿਓਂ ਜਿਹੜੇ ਮੁਰਦੇ ਹੋ ਗਏ ਆ, ਉਹ ਗੁਰੂ ਦੇ ਚਰਨਾਂ ਰੂਪੀ ਗੋਰ ਵਿੱਚ ਪੈ ਜਾਂਦੇ। ਭਾਵ ਕੀ ਹੈ? ਗੁਰੂ ਦੇ ਅਨਿੱਲ ਭਗਤ ਹੋ ਕੇ, ਗੁਰੂ ਦੇ ਪਿਆਰੇ ਪਿਆਰੇ ਭਗਤ, ਗੁਰੂ ਦੇ ਪਿਆਰੇ ਪਿਆਰੇ ਸੇਵਕ ਬਣ ਕੇ ਸਾਧ ਸੰਗਤ ਉਹ ਆਪਣੇ ਸਤਿਗੁਰੂ ਦੇ ਚਰਨਾਂ ਨੂੰ ਹੀ ਆਪਣਾ ਘਰ ਬਣਾ ਲੈਂਦੇ। ਮੁਰਦੇ ਦਾ ਘਰ ਤੇ ਹੁਣ ਕਬਰ ਹੀ ਹੈ ਨਾ ਉਹਦੀ, ਸਾਧ ਸੰਗਤ ਗੋਰ ਰੂਪੀ। ਇੱਥੇ ਕਬਰ ਦੀ ਦਲੀਲ ਦਿੱਤੀ ਤੇ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਦੇ ਚਰਨਾਂ ਕਮਲਾਂ ਨੂੰ ਹੀ ਆਪਣਾ ਘਰ ਬਣਾ ਲੈਂਦੇ, ਵੀ ਇੱਥੇ ਹੀ ਸਦਾ ਵਾਸਤੇ ਹੁਣ ਰਹਿਣਾ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਪੁਣ ਮਿਲ ਗਿਆ ਪਰਿਆ ਕਰੇ ਜੇ ਸ਼ੇਖ। ਜਿਹੜੇ ਗੁਰੂ ਦੇ ਬਣ ਗਏ, ਜਿਹੜੇ ਸਤਿਗੁਰੂ ਦੇ ਹੋ ਗਏ, ਸਤਿਗੁਰੂ ਦੇ ਚਰਨਾਂ ਵਿੱਚ ਹੀ ਸਮਾ ਗਏ, ਗੁਰੂ ਦੇ ਚਰਨਾਂ ਵਿੱਚ ਹੀ ਸਾਧ ਸੰਗਤ ਉਹ ਲੀਨ ਹੋ ਗਏ, ਹੁਣ ਸਤਿਗੁਰ ਦੇ ਚਰਨਾਂ ਚੋਂ ਨਹੀਂ ਉੱਠਦੇ। ਗੁਰੂ ਦੇ ਚਰਨਾਂ ਵਿੱਚ ਸੁਰਤ ਕਰਕੇ, ਬਿਰਤੀ ਕਰਕੇ, ਧਿਆਨ ਕਰਕੇ, ਅੰਤਸ਼ਕਰਨ ਕਰਕੇ ਹੁਣ ਸਤਿਗੁਰੂ ਦੇ ਚਰਨਾਂ ਨਾਲ ਹੀ ਉਹਨਾਂ ਦੀ ਸਾਂਝ ਬਣ ਗਈ, ਪ੍ਰੀਤ ਬਣ ਗਈ ਹੈ।